ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਵਿੱਚ ਅੱਜ ਤੋਂ ਚੱਲ ਸਕਦੀਆਂ ਨੇ ਰੇਲ ਗੱਡੀਆਂ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 15 ਦਿਨਾਂ ਵਾਸਤੇ ਰੇਲ ਆਵਾਜਾਈ ਖੋਲ੍ਹਣ ਦਾ ਕੀਤਾ ਐਲਾਨ। ਕੇਂਦਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਉੱਤਰੀ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਮਾਰਗਾਂ ਦੀ ਜਾਂਚ ਮੁਕੰਮਲ। ਪੰਜਾਬ ਅੰਦਰ ਕਾਂਗਰਸ ਨੂੰ ਕੋਈ ਸਿਆਸੀ ਚੁਣੌਤੀ ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ। ਤੇ ਪ੍ਰਧਾਨ ਮੰਤਰੀ ਵੱਲੋਂ G20 ਸਿਖਰ ਸੰਮੇਲਨ ਨੂੰ ਸੰਬੋਧਨ ਦੌਰਾਨ ਵਾਤਾਵਰਣ ਤਬਦੀਲੀ ਖਿਲਾਫ ਸਾਂਝੀ ਲੜਾਈ ਦੀ ਲੋੜ ਤੇ ਜ਼ੋਰ। ਭਾਰਤੀ ਰੇਲ ਮੰਤਰਾਲੇ ਨੇ ਪੰਜਾਬ ਅੰਦਰ ਅੱਜ 23 ਨਵੰਬਰ ਤੋਂ ਰੇਲ ਗੱਡੀਆਂ ਚਲਾਉਣ ਵਾਸਤੇ ਪ੍ਰਕਿਰਿਆ ਵਿੱਢ ਦਿੱਤੀ ਹੈ, ਜਿਸ ਤਹਿਤ ਕੱਲ੍ਹ ਐਤਵਾਰ ਨੂੰ ਪੰਜਾਬ 'ਚ ਰੇਲ ਮਾਰਗਾਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਉੱਤਰੀ ਰੇਲਵੇ ਵੱਲੋਂ ਰੇਲ ਮਾਰਗਾਂ ਦੇ ਫਿਟਨੈਸ ਸਰਟੀਫਿਕੇਟ ਮਿਲਣ ਮਗਰੋਂ ਅੱਜ 11 ਵਜੇ ਮੀਟਿੰਗ ਰੱਖੀ ਗਈ ਸੀ, ਜਿਸ ਦੌਰਾਨ ਗੱਡੀਆਂ ਦੇ ਸ਼ਡਿਊਲ ਬਾਰੇ ਸਮੀਖਿਆ ਕੀਤੀ ਗਈ। ਵੇਰਵੇ ਮੁਤਾਬਕ ਅੰਬਾਲਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਤਕਰੀਬਨ 2200 ਕਿਲੋਮੀਟਰ ਲੰਮਾ ਰੇਲ ਟਰੈਕ ਪੈਂਦਾ ਹੈ, ਜਿਸ ਦੀ ਐਤਵਾਰ ਸਵੇਰ ਤੋਂ ਰੇਲਵੇ ਦੀ ਟਰੈਕ ਮੇਨਟੇਨੈਂਸ ਟੀਮ ਅਤੇ GRP ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਬਾਅਦ ਵਿੱਚ ਸ਼ਾਮ ਤੱਕ ਇਹਨਾਂ ਟੀਮਾਂ ਨੇ ਫਿਟਨੈਸ ਸਰਟੀਫਿਕੇਟ ਭੇਜ ਦਿੱਤੇ। ਹੁਣ ਉੱਤਰੀ ਰੇਲਵੇ ਵੱਲੋਂ ਪਹਿਲਾਂ ਸਿਕਿਉਰਿਟੀ ਕਲੀਅਰੈਂਸ ਲਈ ਜਾਏਗੀ। ਅੱਜ ਦੀ ਮੀਟਿੰਗ 'ਚ ਰੇਲਵੇ ਅਧਿਕਾਰੀਆਂ ਨੇ ਪੰਜਾਬ ਲਈ ਯਾਤਰੀ ਗੱਡੀਆਂ ਦੀ ਬੁਕਿੰਗ ਦਾ ਮੁਲਾਂਕਣ ਵੀ ਕੀਤਾ, ਜਿਸ ਤਹਿਤ ਗੱਡੀਆਂ 'ਚ 50% ਤੋਂ ਜ਼ਿਆਦਾ ਬੁਕਿੰਗ ਹੋਏਗੀ, ਪਰ ਮਾਲ ਗੱਡੀਆਂ ਉਸ ਤੋਂ ਪਹਿਲਾਂ ਚੱਲ ਸਕਦੀਆਂ ਹਨ। ਐਤਵਾਰ ਸ਼ਾਮ ਨੂੰ ਰੇਲਵੇ ਮੰਤਰਾਲੇ ਨੇ ਪੰਜਾਬ ਵਿੱਚ 17 ਮੁਸਾਫਰ ਗੱਡੀਆਂ ਬਹਾਲ ਕਰਨ ਦਾ ਐਲਾਨ ਕੀਤਾ ਸੀ। ਇਹਨਾਂ 'ਚੋਂ 2 ਰੇਲ ਗੱਡੀਆਂ ਅੱਜ 23 ਨਵੰਬਰ ਤੋਂ ਅਤੇ ਬਾਕੀ ਰੇਲ ਗੱਡੀਆਂ ਪੜਾਅਵਾਰ ਚੱਲਣ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਬੀਤੇ ਸ਼ਨਿਚਰਵਾਰ ਨੂੰ 30 ਕਿਸਾਨ ਧਿਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸਮੁੱਚੇ ਸੂਬੇ ਵਿੱਚ 15 ਦਿਨ ਵਾਸਤੇ ਸਮੁੱਚੀ ਰੇਲ ਆਵਾਜਾਈ ਬਹਾਲ ਕੀਤੇ ਜਾਣ ਦਾ ਐਲਾਨ ਕੀਤਾ, ਪਰ ਕਿਸਾਨਾਂ ਨੇ ਨਾਲ ਹੀ ਇਹ ਵੀ ਧਮਕੀ ਦਿੱਤੀ ਕਿ ਜੇਕਰ 15 ਦਿਨਾਂ 'ਚ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਸੰਬੰਧੀ ਉਹਨਾਂ ਦੀਆਂ ਮੰਗਾਂ ਮੰਨਣ ਵੱਲ ਕੋਈ ਕਦਮ ਨਾ ਪੁੱਟਿਆ ਤਾਂ ਰੇਲ ਦੀ ਆਵਾਜਾਈ ਮੁੜ ਤੋਂ ਠੱਪ ਕਰ ਦਿੱਤੀ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਨੁਮਾਇੰਦਿਆਂ ਨੂੰ ਵਾਅਦਾ ਕੀਤਾ ਕਿ ਕਿਸਾਨਾਂ ਦੀਆਂ ਹੋਰ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਗੰਨੇ ਦੀ ਕੀਮਤ ਵਿੱਚ ਵਾਧੇ, ਬਕਾਏ ਦੀ ਅਦਾਇਗੀ ਅਤੇ ਨਾੜ ਸਾੜਨ ਦੇ ਮਾਮਲੇ 'ਚ ਦਰਜ FIRs ਰੱਦ ਕਰਨ ਜਿਹੇ ਮੁੱਦਿਆਂ ਉੱਤੇ ਅਗਲੇ 1 ਹਫ਼ਤੇ 'ਚ ਗੱਲਬਾਤ ਕੀਤੀ ਜਾਏਗੀ ਅਤੇ ਇਹਨਾਂ ਮਾਮਲਿਆਂ ਉੱਪਰ ਵਿਚਾਰ ਵਟਾਂਦਰੇ ਵਾਸਤੇ ਉਹ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਵਿੱਚ ਦਖਲ ਨਹੀਂ ਦੇਏਗੀ, ਕਿਉਂਕਿ ਕੇਂਦਰ ਨੂੰ ਖੇਤੀ ਕਾਨੂੰਨਾਂ ਬਾਰੇ ਸਟੈਂਡ ਉੱਪਰ ਮੁੜ ਵਿਚਾਰ ਕਰਨ ਵਾਸਤੇ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਪਏਗੀ, ਕਿਉਂਕਿ ਜੇਕਰ ਰੇਲ ਸੇਵਾਵਾਂ ਬਹਾਲ ਨਹੀਂ ਹੁੰਦੀਆਂ ਤਾਂ ਸੂਬੇ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਉਹਨਾਂ ਕਿਹਾ ਕਿ ਰੇਲਾਂ ਰੋਕਣ ਨਾਲ ਹੁਣ ਤੱਕ ਸੂਬੇ ਨੂੰ 40,000 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਅੱਜ 30 ਕਿਸਾਨ ਜਥੇਬੰਦੀਆਂ ਨੇ ਇੱਕ ਅਹਿਮ ਫੈਸਲਾ ਕੀਤਾ ਹੈਗਾ, ਕਿਸੇ ਪੰਜਾਬ ਸਰਕਾਰ ਦੇ ਦਬਾਅ ਹੇਠ ਨਹੀਂ ਔਰ ਕਿਸੇ ਕੇਂਦਰ ਦੀ ਸਰਕਾਰ ਦੇ ਦਬਾਅ ਹੇਠ ਨਹੀਂ, ਅਸੀਂ ਇੱਕ ਵਪਾਰੀਆਂ ਨੂੰ ਔਰ ਜਿਹੜੀ ਲੇਬਰ ਜਿਨ੍ਹਾਂ ਦਾ ਕੰਮ ਛੁੱਟ ਰਿਹਾ, ਘਰਾਂ ਨੂੰ ਜਾ ਰਹੇ ਨੇ ਜਾਂ ਲੇਬਰ ਤੋਂ ਕੰਮ ਬੰਦ ਕੀਤਾ ਜਾ ਰਿਹਾ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫੈਸਲਾ ਲਿਆ ਵੀ 10 ਦਸੰਬਰ ਤੱਕ ਜਿਹੜੀਆਂ ਨੇ ਇਹ ਟ੍ਰੇਨਾਂ ਚਲਾਈਆਂ ਜਾਣ। ਜੇਕਰ ਸਰਕਾਰ ਨੇ ਇਹ ਦੁਬਾਰਾ ਫਿਰ ਕਿਸੇ ਫੈਸਲੇ 'ਤੇ ਨਾ ਆਈ ਅਤੇ ਉਸੇ ਤਰ੍ਹਾਂ ਹੀ ਅਸੀਂ ਫਿਰ ਦੁਬਾਰਾ ਇਹਨਾਂ ਟਰੈਕਾਂ ਦੇ ਉੱਪਰ ਬੈਠ ਕੇ ਇਹ ਸਾਰਾ ਕੁਝ ਠੱਪ ਕਰਾਂਗੇ ਔਰ ਬੰਦ ਕਰਾਂਗੇ, ਅਸੀਂ ਇੱਕ ਅਲਟੀਮੇਟਮ ਦਿੱਤਾ।
ਇਸੇ ਦੌਰਾਨ ਮੁਲਕ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਇਜ਼ਾਫਾ ਹੋਣ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਨੇ ਫਿਰ ਤੋਂ ਸਪਸ਼ਟ ਕੀਤਾ ਹੈ ਕਿ 26 ਅਤੇ 27 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਚਲੋ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਗੂਆਂ ਨੇ ਕਿਸਾਨ ਧਿਰਾਂ ਨੂੰ ਸੁਚੇਤ ਕੀਤਾ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।
26-27 ਤਰੀਕ ਨੂੰ ਜਿਹੜਾ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਾਂ, ਲੱਖਾਂ ਦੀ ਗਿਣਤੀ ਵਿੱਚ ਵਹੀਕਲਾਂ ਦੇ ਉੱਪਰ ਅਸੀਂ ਪਿੰਡਾਂ ਦੇ ਵਿੱਚੋਂ 2-2 ਟਰਾਲੀਆਂ ਟਰੈਕਟਰਾਂ ਮਗਰ ਪਾ ਕੇ ਬੱਸਾਂ 'ਤੇ ਟਰੱਕਾਂ 'ਤੇ, ਮੈਂ ਸਮਝਣਾ ਵੀ ਜਿਹੜਾ ਤੁਹਾਡਾ ਮੀਡੀਆ ਹੋਵੇਗਾ ਇਹ ਛੱਤਾਂ ਦੇ ਉੱਪਰ ਚੜ੍ਹ ਕੇ ਇਹ ਸਾਨੂੰ ਰਿਕਾਰਡ ਕਰੇਗਾ। ਉਸ ਤਰ੍ਹਾਂ ਨਹੀਂ ਹੋ ਸਕਦਾ, ਲਾਈਨਾਂ ਬਹੁਤ ਲੰਮੀਆਂ ਹੋਣਗੀਆਂ। ਜਿੰਨੀਆਂ ਪੰਜਾਬ ਦੀਆਂ ਸੜਕਾਂ ਦਿੱਲੀ ਵੱਲ ਨੂੰ ਜਾਂਦੀਆਂ ਨੇ, ਸਾਰੀਆਂ ਸੜਕਾਂ 'ਤੇ ਕਿਸਾਨ ਹੀ ਕਿਸਾਨ ਹੋਵੇਗਾ। ਔਰ ਮੈਂ ਗੱਲ ਜ਼ਰੂਰ ਸਪਸ਼ਟ ਕਰ ਦੇਵਾਂ, ਅਸੀਂ ਉਦੋਂ ਦਿੱਲੀੋਂ ਮੁੜਾਂਗੇ ਜਦੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ ਸਰਕਾਰ ਔਰ MSP ਨੂੰ ਸਰਕਾਰ ਦੀ ਮਾਨਤਾ ਜਿਹੜੀ ਉਹ ਦਵਾ ਕੇ ਦਮ ਲਾਂਗੇ।
ਇਸੇ ਦਰਮਿਆਨ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਸੰਭਾਵੀ ਦੂਜੀ ਲਹਿਰ ਤੋਂ ਪਹਿਲਾਂ ਪੰਜਾਬ ਵਿੱਚ ਉੱਚ ਪੱਧਰੀ ਟੀਮ ਭੇਜ ਦਿੱਤੀ ਹੈ। ਪੰਜਾਬ ਤੋਂ ਇਲਾਵਾ ਇਹ ਟੀਮਾਂ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਵਿੱਚ ਵੀ ਭੇਜੀਆਂ ਗਈਆਂ ਨੇ। ਕੇਂਦਰੀ ਟੀਮਾਂ ਵੱਲੋਂ ਪੰਜਾਬ 'ਚ ਕੋਰੋਨਾ ਦੇ ਢੁਕਵੇਂ ਇਲਾਜ ਅਤੇ ਪ੍ਰਬੰਧਨ 'ਚ ਪੰਜਾਬ ਸਰਕਾਰ ਦੀ ਮਦਦ ਕੀਤੀ ਜਾਏਗੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਅਜਿਹੇ ਸੂਬੇ ਹਨ ਜਿੱਥੇ ਕੋਵਿਡ ਦੇ ਐਕਟਿਵ ਕੇਸ ਵੱਧ ਰਹੇ ਹਨ ਅਤੇ ਵਧੇਰੇ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਜਾਂ ਫਿਰ ਰੋਜ਼ਾਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੇਂਦਰੀ ਟੀਮਾਂ ਸਮੇਂ-ਸਮੇਂ ਤੇ ਜਾਇਜ਼ਾ ਲੈਣ ਵਾਸਤੇ ਪੰਜਾਬ 'ਚ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਤਸੱਲੀ ਬਖਸ਼ ਹੈ ਅਤੇ ਸੈਂਪਲਿੰਗ ਅਤੇ ਟੈਸਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਵੱਧ ਕੇਸ ਹੋਣ ਕਰਕੇ ਖਤਰਾ ਬਣਿਆ ਰਹਿੰਦਾ ਹੈ, ਪਰ ਸਥਿਤੀ ਕਾਬੂ ਹੇਠ ਹੈ।
ਅੱਜ ਮੈਂ ਰਿਕਵਰੀ ਰੇਟ ਦੀ ਗੱਲ ਕਰਾਂ ਤਾਂ ਸਾਰੇ ਹਿੰਦੁਸਤਾਨ 'ਚ ਵਧੀਆ ਸਾਡਾ 93% ਸਾਡਾ ਹੈਗਾ, ਔਰ ਈਵਨ ਅੱਜ ਦਾ ਜਿਹੜਾ ਅੰਕੜਾ ਹੈਗਾ ਪੋਜ਼ਿਟਿਵਿਟੀ ਦਾ ਉਹ ਵੀ ਸਾਡਾ ਕਾਫੀ ਕੰਟਰੋਲ ਥੱਲੇ ਹੈਗਾ, ਅਤੇ ਪਰ ਥੋੜ੍ਹੀ ਜਿਹੀ ਪ੍ਰੋਬਲਮ ਜਿਹੜੀ ਕਿ ਡੈਥ ਰੇਟ ਥੋੜ੍ਹਾ ਜ਼ਿਆਦਾ ਸੀ, ਕਿਉਂਕਿ ਇੱਕ ਤਾਂ ਸਾਡੀ ਪਾਪੂਲੇਸ਼ਨ ਬੜੀ ਘੱਟ ਆ ਪੰਜਾਬ ਦੀ, ਦੂਸਰੀ ਗੱਲ ਸੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੋਰ ਰਿਲੇਟਡ ਬਿਮਾਰੀਆਂ ਬੜੀਆਂ ਨੇ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ, ਕੈਂਸਰ ਦੀ ਪ੍ਰੋਬਲਮ ਹੈ, ਅਸਥਮਾ ਹੈ, ਟੀਵੀ ਹੈ, ਉਹ ਜਿਹੜੇ ਬੰਦੇ ਸੀ ਉਹਨਾਂ ਕਰਕੇ ਥੋੜ੍ਹਾ ਡੈਥ ਰੇਟ ਸਾਡਾ ਜ਼ਿਆਦਾ ਹੋਇਆ।
ਪੰਜਾਬ ਰਾਜ ਦੇ ਸਿਆਸੀ ਮਾਹੌਲ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਕੋਈ ਸਿਆਸੀ ਚੁਣੌਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਆਸੀ ਪਿੜ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ ਅਤੇ ਭਾਜਪਾ ਬਿਨਾਂ ਕਿਸੇ ਗੱਠਜੋੜ ਦੇ ਇੱਕ ਵੀ ਸੀਟ ਜਿੱਤਣ ਦੀ ਪੋਜੀਸ਼ਨ ਵਿੱਚ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਬੀਤੇ ਦਿਨ ਪੰਜਾਬ ਅੰਦਰ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਵੀ ਸਿਆਸੀ ਖਤਰਾ ਨਹੀਂ ਹੈ, ਕਿਉਂਕਿ ਕਿਸੇ ਵੀ ਸਿਆਸੀ ਧਿਰ ਨੇ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਸਕਾਰਾਤਮਕ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚੋਣਾਂ ਵਾਸਤੇ ਹਲੇ 18 ਮਹੀਨਿਆਂ ਦਾ ਸਮਾਂ ਪਿਆ ਹੈ ਅਤੇ ਚੋਣਾਂ ਵਿੱਚ ਕਿਹੜਾ ਮੁੱਦਾ ਭਾਰੂ ਰਹੇਗਾ ਇਸ ਬਾਰੇ ਫਿਲਹਾਲ ਕਹਿਣਾ ਮੁਸ਼ਕਿਲ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬੀਤੇ ਦਿਨ ਕਾਮੇਡੀਅਨ ਭਾਰਤੀ ਸਿੰਘ ਨੂੰ ਉਸ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਗ੍ਰਿਫਤਾਰ ਕਰ ਲਿਆ। NBC ਨੇ ਭਾਰਤੀ ਦੇ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ, ਜਿੱਥੋਂ ਉਸ ਨੂੰ 86 ਗ੍ਰਾਮ ਦੇ ਕਰੀਬ ਗਾਂਜਾ ਬਰਾਮਦ ਹੋਇਆ। ਬਿਊਰੋ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੇ ਗਾਂਜਾ ਲੈਣ ਬਾਰੇ ਮੰਨ ਲਿਆ ਹੈ। ਭਾਰਤੀ ਸਿੰਘ ਨੂੰ NDPS ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦੇ ਪਤੀ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G20 ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਤਬਦੀਲੀ ਖਿਲਾਫ਼ ਵੱਖ ਵੱਖ ਹੋ ਕੇ ਲੜਾਈ ਲੜਨ ਦੀ ਥਾਂ 'ਤੇ ਸਾਂਝੀ, ਵੱਡੀ ਅਤੇ ਸਮੁੱਚੀ ਸੋਚ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰਾ ਸੰਸਾਰ ਤਾਂ ਹੀ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ ਜਦੋਂ ਵਿਕਾਸਸ਼ੀਲ ਦੇਸ਼ਾਂ ਨੂੰ ਵੱਡੇ ਪੱਧਰ 'ਤੇ ਤਕਨੀਕ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇ। G20 ਸਿਖਰ ਸੰਮੇਲਨ 'ਚ ਧਰਤੀ ਦੀ ਸੁਰੱਖਿਆ ਵਿਸ਼ੇ 'ਤੇ ਆਪਣੀ ਗੱਲ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨਾ ਸਿਰਫ ਪੈਰਿਸ ਸਮਝੌਤੇ ਦੇ ਆਪਣੇ ਟੀਚੇ ਹਾਸਲ ਕਰ ਰਿਹਾ ਹੈ ਬਲਕਿ ਉਸ ਤੋਂ ਵੀ ਵੱਧ ਕਰ ਰਿਹਾ ਹੈ। ਭਾਰਤ ਨੇ ਘੱਟ ਕਾਰਬਨ ਨਿਕਾਸੀ ਅਤੇ ਵਾਤਾਵਰਨ ਪੱਖੀ ਪਹੁੰਚ ਅਪਣਾਈ ਹੈ।
ਸਾਥੀਓ, ਬਦਲਾਵ ਚਾਹੇ ਖੁਦ ਮੇਂ ਕਰਨਾ ਹੋ ਯਾ ਦੁਨੀਆ ਮੇਂ ਕਰਨਾ ਹੋ, ਬਦਲਾਵ ਕਭੀ ਏਕ ਦਿਨ, ਏਕ ਹਫਤੇ ਯਾ ਏਕ ਸਾਲ ਮੇਂ ਨਹੀਂ ਹੋਤਾ। ਬਦਲਾਵ ਕੇ ਲੀਏ ਥੋੜਾ ਹੀ ਪ੍ਰਯਾਸ, ਲੇਕਿਨ ਥੋੜਾ ਥੋੜਾ ਨਿਰੰਤਰ ਪ੍ਰਯਾਸ, ਲਗਾਤਾਰ ਸਸਟੇਨ ਹਮੇ ਹਰ ਦਿਨ ਕਰਤਾ ਪੜਤਾ ਹੈ। ਨਿਯਮਿਤ ਹੋਕਰ ਕੀਏ ਗਏ ਛੋਟੇ ਛੋਟੇ ਕਾਮ ਬਹੁਤ ਬੜੇ ਬਦਲਾਵ ਲਾ।
ਇਸ ਦਰਮਿਆਨ ਪੂਰਬੀ ਲੱਦਾਖ 'ਚ ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਚੀਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਖਤਮ ਕਰਨ ਵਾਸਤੇ ਫੌਜੀ ਪੱਧਰ ਦੀ ਗੱਲਬਾਤ ਫਿਲਹਾਲ ਰੁਕ ਗਈ ਹੈ। ਗੱਲਬਾਤ ਵਾਸਤੇ ਨਵੀਆਂ ਤਰੀਕਾਂ ਤੈਅ ਕਰਨ ਵਾਸਤੇ ਦੋਵੇਂ ਪਾਸਿਆਂ ਤੋਂ ਹੌਟਲਾਈਨ 'ਤੇ ਵਿਚਾਰ ਚਰਚਾ ਚੱਲ ਰਹੀ ਹੈ, ਹਾਲਾਂਕਿ ਹੁਣ ਤੱਕ ਕੋਈ ਰਸਮੀ ਤਾਰੀਖ ਨਹੀਂ ਐਲਾਨੀ ਗਈ। ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਪਿਛਲੀ 6 ਜੂਨ ਤੋਂ ਚੱਲ ਰਹੀ ਗੱਲਬਾਤ ਦਾ ਪਿਛਲਾ 8ਵਾਂ ਗੇੜ 2 ਹਫ਼ਤੇ ਪਹਿਲਾਂ ਖਤਮ ਹੋਇਆ ਸੀ। ਇਹ ਆਸ ਕੀਤੀ ਜਾ ਰਹੀ ਹੈ ਕਿ ਗੱਲਬਾਤ ਦਾ ਅਗਲਾ ਗੇੜ ਜਲਦੀ ਹੀ ਹੋਏਗਾ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।